ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਗਤ ਵਿੱਚ ਪ੍ਰਕਾਸ਼ ਹੋਇਆ। ਉਹਨਾਂ ਨੇ ਜਿੱਥੇ ਹੋਰ ਬਹੁਤ ਪਹਿਲੂਆਂ 'ਤੇ ਨਿਗਾਹ ਮਾਰੀ, ਬਹੁਤ ਵਿਚਾਰ ਕੀਤੀ ਕਿ ਸੰਸਾਰ ਦਾ ਆਰਥਿਕ ਪਕਸ਼ ਕੀ ਹੈ, ਸਮਾਜਿਕ ਪਕਸ਼ ਕੀ ਹੈ, ਧਾਰਮਿਕ ਪਕਸ਼ ਕੀ ਹੈ। ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋ ਸ਼ਕਤੀਆਂ 'ਤੇ ਵੀ ਡੂੰਘੀ ਵਿਚਾਰ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਇਹ ਸਮਝ ਲੈਣਾ ਕਿ ਗੁਰੂ ਸੀ, ਪੀਰ ਸੀ, ਪੈਗੰਬਰ ਸੀ, ਇਹ ਉਹਨਾਂ ਬਾਬਤ ਸਾਡੀ ਇੱਕ ਬਹੁਤ ਛੋਟੀ ਵਿਚਾਰ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਬਾਬਤ ਤਾਂ ਇਹ ਕਹਿ ਕੇ ਹੀ ਸਰਦਾ ਹੈ ਕਿ ਉਹ ਕੀ ਨਹੀਂ ਸੀ, ਅੱਜ ਕੇ ਆਖੋ ਸਤਿਨਾਮ, ਉਹ ਕੀ ਨਹੀਂ ਸੀ। ਇੱਥੇ ਆ ਕੇ ਗੱਲ ਮੁੱਕਦੀ ਹੈ। ਜਿਵੇਂ ਪਰਮੇਸ਼ਰ ਵਾਹਿਗੁਰੂ ਬਾਬਤ ਸਿੱਧਾ ਨੇ ਪੁੱਛਿਆ ਸੀ ਕਿ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਅੰਤ ਪਾ ਲੈਣਾ, ਤਾਂ ਸਤਿਗੁਰ ਪਾਤਸ਼ਾਹ ਜੀ ਨੇ ਉੱਥੇ ਪੌੜੀ ਉਚਾਰਨ ਕੀਤੀ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਫਿਰ ਸਿੱਧਾ ਨੇ ਸਵਾਲ ਕੀਤਾ ਕਿ ਤੁਸੀਂ ਦੱਸੋ, ਤੁਸੀਂ ਉਹਦਾ ਅੰਤ ਜਾਣਦੇ ਹੋ? ਸਤਿਗੁਰ ਪਾਤਸ਼ਾਹ ਕਹਿੰਦੇ, ਹਾਂ ਮੈਂ ਉਹਦਾ ਅੰਤ ਜਾਣਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮੰਨ ਗਏ ਕਿ ਮੈਨੂੰ ਉਹਦੇ ਅੰਤ ਦਾ ਪਤਾ ਹੈ। ਤਾਂ ਸਿੱਧਾ ਨੇ ਇਸ ਗੱਲ 'ਤੇ ਖੁਣ ਸਿਖਾਣੀ ਸੀ, ਗੁਰਸਿੱਖ ਪਿਆਰੇ, ਪਰਮੇਸ਼ਰ ਦਾ ਵਾਹਿਗੁਰੂ ਦਾ ਅੰਤ ਨਾ ਕੋਈ ਪਾ ਸਕਿਆ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਪਰ ਸਤਿਗੁਰੂ ਨਾਨਕ ਦੇਵ ਜੀ ਨੇ ਜਦੋਂ ਕਿਹਾ ਕਿ ਦੱਸੋ ਉਹਦਾ ਅੰਤ ਤੁਸੀਂ ਕਿਵੇਂ ਜਾਣਦੇ ਹੋ, ਕੀ ਅੰਤ ਹੈ, ਤਾਂ ਕੀ ਆਖਿਆ ਸੀ ਗੁਰੂ ਨਾਨਕ ਦੇਵ ਜੀ ਨੇ? ਪਰਮੇਸ਼ਰ ਦਾ ਅੰਤ ਦੱਸਿਆ ਹੈ ਸਾਨੂੰ, ਜਪਜੀ ਸਾਹਿਬ ਵਿੱਚ ਦੱਸਿਆ। ਸਤਿਗੁਰ ਪਾਤਸ਼ਾਹ ਕਹਿੰਦੇ, ਇਹੋ ਅੰਤ ਨਾ ਜਾਣੇ ਕੋਏ, ਅੱਜ ਕੇ ਆਖੋ ਸਤਨਾਮ। ਪਰਮੇਸ਼ਰ ਵਾਹਿਗੁਰੂ ਦਾ ਅੰਤ ਇਹੀ ਹੈ ਕਿ ਉਹਦੇ ਅੰਤ ਨੂੰ ਕੋਈ ਜਾਣਦਾ, ਇਹੋ ਅੰਤ ਨਾ ਜਾਣੇ ਕੋਏ। ਇਹੀ ਅਵਸਥਾ ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਹੈ। ਉਹਦਾ ਕਿਸ ਪਕਸ਼ ਤੋਂ ਅੰਤ ਲਈਏ ਆਪਾਂ, ਕਿਸ ਪਕਸ਼ ਤੋਂ, ਕਿਸ ਪਹਿਲੂ ਤੋਂ ਉਹਦੀ ਵਿਚਾਰ ਸੋਚੀਏ। ਸਤਿਗੁਰ ਨਾਨਕ ਸਮਾਜਵਾਦੀ ਸੀ, ਸਤਿਗੁਰ ਨਾਨਕ ਕਿਰਤੀ ਸੀ, ਆਰਥਿਕਵਾਦੀ ਸੀ, ਸਤਿਗੁਰ ਨਾਨਕ ਧਰਮਵਾਦੀ ਸੀ ਕਿ ਸਤਿਗੁਰ ਨਾਨਕ ਸਿਆਸਤਵਾਦੀ ਸੀ, ਕਿਹੜੇ ਪਕਸ਼ ਤੋਂ ਆਪਾਂ ਉਹਨਾਂ ਦੇ ਜੀਵਨ ਨੂੰ ਲਈਏ। ਇੱਥੇ ਹੀ ਆ ਕੇ ਮੁੱਕ ਜਾਂਦਾ ਹੈ ਕਿ ਸਤਿਗੁਰ ਨਾਨਕ ਸਭੋ ਕੁਝ ਸੀ, ਅੱਜ ਕੇ ਆਖੋ ਸਤਿਨਾਮ। ਤਾਂ ਸਤਿਗੁਰ ਨਾਨਕ ਦੇਵ ਜੀ ਨੇ ਜਿੱਥੇ ਹੋਰ ਸਾਡੇ ਜੀਵਨ ਦੇ ਪਹਿਲੂਆਂ 'ਤੇ ਨਿਗਾਹ ਮਾਰੀ, ਉੱਥੇ ਇਹ ਬਹੁ ਪੱਖੀ ਅਤੇ ਬਹੁ ਜ਼ਰੂਰੀ ਪਹਿਲੂ ਸੀ, ਸੱਤ ਅਤੇ ਸਤਾ ਦੋਏ ਸ਼ਕਤੀਆਂ। ਇਹਨਾਂ ਸ਼ਕਤੀਆਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲੀ ਹੈ ਅਤੇ ਇਹਨਾਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲ ਰਹੀ ਹੈ ਅਤੇ ਇਹਨਾਂ ਦੋ ਸ਼ਕਤੀਆਂ ਦੇ ਅਧੀਨ ਹੀ ਸੰਸਾਰ ਦੀ ਕਿਰਿਆ ਚੱਲੇਗੀ। ਇਹਨਾਂ ਦੋ ਸ਼ਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਮੰਨਿਆ ਅਤੇ ਆਪਣੇ ਪਵਿੱਤਰ ਬਚਨਾਂ ਵਿੱਚ ਕਹਿ ਦਿੱਤਾ, ਧਰਮ ਬਿਨਾਂ ਨੇ ਰਾਜ ਚੱਲੇ ਹੈ, ਰਾਜ ਬਿਨਾਂ ਨੇ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਧਰਮ ਸੱਤ ਹੈ, ਰਾਜ ਸਤਾ ਹੈ। ਦੋਹਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੋਹਾਂ ਸ਼ਕਤੀਆਂ ਨੂੰ ਮੰਨਿਆ। ਧੰਨ ਗੁਰੂ ਨਾਨਕ ਦੇਵ ਜੀ ਨੇ ਆ ਕੇ ਵੇਖਿਆ ਕਿ ਇੱਥੇ ਸੱਤ ਅਤੇ ਸਤਾ ਅਲੱਗ ਅਲੱਗ ਵਿੱਚ ਰਹੀਆਂ ਨੇ। ਜਿੱਥੇ ਸੱਤ ਹੈ ਉੱਥੇ ਸਤਾ ਨਹੀਂ ਹੈ, ਜਿੱਥੇ ਸਤਾ ਹੈ ਉੱਥੇ ਸੱਤ ਨਹੀਂ ਹੈ। ਇਹ ਸੰਸਾਰ ਦੀ ਕਿਰਿਆ ਚੱਲ ਰਹੀ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਯੋਜਨਾ ਤਿਆਰ ਕੀਤੀ, ਐਸਾ ਫਾਰਮੂਲਾ ਤਿਆਰ ਕੀਤਾ ਕਿ ਮੈਂ ਆਪਣੇ ਸੇਵਕ ਨੂੰ, ਮੈਂ ਆਪਣੇ ਸਿੱਖ ਨੂੰ ਦੋਵੇਂ ਸ਼ਕਤੀਆਂ ਇਕੱਠੀਆਂ ਦੇਣੀਆਂ, ਉਹਦੇ ਕੋਲ ਸੱਤ ਵੀ ਹੋਵੇ ਅਤੇ ਉਹਦੇ ਕੋਲ ਸਤਾ ਵੀ ਹੋਵੇ। ਸਿੱਖੀ ਦੀ ਨੀਂਹ ਇਸ ਗੱਲ 'ਤੇ ਹੀ ਰੱਖੀ ਹੈ। ਇਹ ਨਹੀਂ ਕਹਿਣਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਕੀਤੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਾਜ ਭਾਗ ਦੀ ਮੁਖਾਲਫਤ ਕੀਤੀ, ਤਸ਼ੱਦਦ ਦਹੁੰਦੇ ਨੂੰ ਰੋਕਿਆ, ਨਹੀਂ ਨਹੀਂ, ਇਹ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਰੋਕਣਾ ਆਰੰਭ ਕਰ ਦਿੱਤਾ ਸੀ ਅਤੇ ਖਿਮਾ ਕਰ ਦੇਣਾ, ਜੋ ਨੌ ਗੁਰੂਆਂ ਨੇ ਕੀਤਾ ਉਹ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ ਲਿਖੇ ਨੂੰ ਪੜ੍ਹ ਕੇ ਹੀ ਕੀਤਾ ਹੈ, ਅੱਜ ਕੇ ਆਖੋ ਸਤਨਾਮ। ਉਹ ਕੋਈ ਆਪਣੇ ਕੋਲੋਂ ਨਹੀਂ ਕੀਤਾ, ਉਹ ਸਤਿਗੁਰੂ ਨਾਨਕ ਦੇਵ ਜੀ ਜੋ ਥਿਊਰੀ ਲਿਖ ਗਏ ਸੀ ਸਿੱਖ ਧਰਮ ਦੀ, ਉਸ ਨੂੰ ਜਿਉਂ ਜਿਉਂ ਵਰਕਾ ਥੱਲਦੇ ਗਏ, ਜਿਹੜੀ ਜਿਹੜੀ ਥਿਊਰੀ ਸਾਹਮਣੇ ਆਉਂਦੀ ਗਈ ਤੇ ਨੌ ਗੁਰੂ ਪਾਤਸ਼ਾਹ ਨੂੰ ਪ੍ਰੈਕਟੀਕਲ ਰੂਪ ਵਿੱਚ ਸਾਡੇ ਸਾਹਮਣੇ ਲਿਆਉਂਦੇ ਗਏ। ਲਿਖਿਆ ਹੋਇਆ ਸਾਰਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸੀ। ਅਸੀਂ ਕਹਿ ਦਿੰਦੇ ਹਾਂ ਕਿ ਅੰਮ੍ਰਿਤ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀ, ਪਰ ਇਹ ਤਾਂ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ ਗੁਰਮੁਖ ਪਿਆਰਿਓ, ਕਿੱਥੇ 1756 ਤੇ ਕਿੱਥੇ 1569, ਕਿੱਥੇ 1699 ਤੇ ਕਿੱਥੇ 1569, ਕਿੱਥੇ 1569 ਨਨਕਾਣਾ ਸਾਹਿਬ ਸੀ, ਕਿੱਥੇ ਸਾਧ ਸੰਗਲ 1699 ਆਨੰਦਪੁਰ ਸਾਹਿਬ ਸੀ, ਕਿੰਨਾ ਗੈਬ ਸੀ ਵਿੱਚ ਦੋਵਾਂ ਦੇ। ਤੇ ਜਿਹੜੀ ਗੱਲ 200-250 ਸਾਲ ਪਹਿਲਾਂ ਨਨਕਾਣੇ ਸਾਹਿਬ ਵਿੱਚ ਕਹੀ ਗਈ, ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ, ਉਹੀ 1756 ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸਾਹਮਣੇ ਪ੍ਰੈਕਟੀਕਲ ਰੂਪ ਵਿੱਚ ਸਾਨੂੰ ਦਿਖਾ ਦਿੱਤੀ ਗਈ, ਜਿਹੜੀ 250 ਸਾਲ ਪਹਿਲਾਂ ਗੱਲ ਲਿਖੀ ਗਈ। ਉਸ ਤੋਂ ਬਾਅਦ ਸਾਧ ਸੰਗਤ ਗੁਰੂ ਅਮਰਦਾਸ ਜੀ ਨੇ ਲਿਖਿਆ, ਸਿੱਖੋ ਸਿੱਖੀ ਕੀ ਚੀਜ਼ ਹੈ, ਇਹ ਅੰਮ੍ਰਿਤ ਦੀ ਧਾਰ ਅਸਿੱਖੀ ਦਾ ਮਾਰਗ ਕੀ ਚੀਜ਼ ਹੈ। ਇਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਲਿਖ ਗਏ ਸੀ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਇਹ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਲਾਨ ਕੀਤਾ ਹੈ। ਇਹ ਤਾਂ ਤੀਸਰੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਹੈ, ਇਹ ਗੁਰੂ ਨਾਨਕ ਦਾ ਮਾਰਗ, ਗੁਰੂ ਨਾਨਕ ਦੀ ਸਿੱਖੀ, ਖੰਨਿਓ ਤਿੱਖੀ ਵਾਲੋਂ ਨਿੱਕੀ, ਇਹ ਜਿਹੜਾ ਮਾਰਗ ਹੈ ਇਸ ਮਾਰਗ ਤੇ ਚਤੁਰਨ ਵਾਲੇ ਦਾ ਹੀ ਨਾਮ ਸਿੱਖ ਹੈ, ਉਹੀ ਗੁਰੂ ਦਾ ਪਿਆਰਾ ਹੋਵੇਗਾ। ਵਾਰੀ ਵਾਰੀ ਦਸਾਂ ਗੁਰੂਆਂ ਨੇ ਇਹੀ ਵਿਚਾਰ ਪ੍ਰਗਟ ਕੀਤੀ ਜੋ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਸਿੱਖਾਂ ਨੂੰ ਸੱਤ ਤੇ ਸਤਾ ਇੱਕੋ ਰੂਪ ਵਿੱਚ ਬਖਸ਼ ਦਿੱਤੇ। ਪਹਿਲਾਂ ਕਿਉਂ ਨਹੀਂ ਹੋ ਸਕੇ ਗੁਰਸਿੱਖ ਪਿਆਰਿਓ, ਕਿਉਂਕਿ ਸੱਤ ਚਾਨਣਾ ਹੈ, ਸਤਾ ਹਨੇਰਾ ਹੈ, ਦੋਵਾਂ ਦਾ ਮੇਲ ਨਹੀਂ ਹੈ, ਦੋਵੇਂ ਮਿਲ ਨਹੀਂ ਸੀ ਸਕਦੇ। ਸੱਤ ਜੋ ਹੈ ਰੋਸ਼ਨੀ ਹੈ, ਸਤਾ ਜਿਹੜੀ ਸ਼ਕਤੀ ਹੈ ਇਹ ਹਨੇਰਾ ਹੈ। ਸਤਾ ਦੀ ਸ਼ਕਤੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਹਿ ਦਿੱਤਾ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਇਹ ਤੋਂ ਵੱਡਾ ਹਨੇਰਾ ਸਤਾ ਵਿੱਚ ਕੀ ਹੋਵੇਗਾ, ਇਹ ਤੋਂ ਵੱਡਾ ਅਗਿਆਨਤਾ ਹੋਰ ਹਨੇਰਾ ਕੀ ਹੋਵੇਗਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਇਹ ਹੈ ਸਤਾ ਦੀ ਸ਼ਕਤੀ। ਪਰ ਜਿੱਥੇ ਸਤ ਦੀ ਸ਼ਕਤੀ ਹੈ ਉੱਥੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਕੋਡ ਆਨੰਦ, ਇਹ ਸਤ ਦੀ ਸ਼ਕਤੀ ਦਾ ਪ੍ਰਗਟਾਵਾ ਹੈ। ਜਿੱਥੇ ਸਤਾ ਦੀ ਸ਼ਕਤੀ ਹੈ ਉੱਥੇ ਗੁਰਮੁਖ ਪਿਆਰਿਓ ਸਵਾਰਥ ਹੈ, ਉੱਥੇ ਦੁਸ਼ਮਣੀ ਹੈ। ਜਿੱਥੇ ਸਵਾਰਥ ਹੋਵੇਗਾ ਖਿਮਾ ਕਰ ਲੈਣਾ, ਉੱਥੇ ਜ਼ਰੂਰ ਦੁਸ਼ਮਣੀ ਹੋਵੇਗੀ, ਕਿਉਂਕਿ ਜਿਸਨੇ ਤੇਰੇ ਸਵਾਰਥ ਵਿੱਚ ਰੁਕਾਵਟ ਪਾਈ ਉਹੀ ਤੇਰਾ ਦੁਸ਼ਮਣ, ਜਿਸਨੇ ਤੇਰੀ ਪਦਵੀ ਵਿੱਚ ਰੁਕਾਵਟ ਪਾਈ। ਸੱਤ ਦੀ ਸ਼ਕਤੀ ਹੈ, ਜਿਹੜੀ ਸੱਤ ਦੀ ਸ਼ਕਤੀ ਹੈ ਇਹ ਕੀ ਕਹਿੰਦੀ ਹੈ। ਗੁਰੂ ਨਾਨਕ ਦੇਵ ਨੇ ਆਖਿਆ ਸੀ ਸੱਤ ਦੀ ਸ਼ਕਤੀ ਬਾਬੇ ਬੁੱਢੇ ਨੂੰ, ਰਾਵੀ ਦੇ ਕੰਢੇ ਤੇ ਬਾਬਾ ਬੁੱਢਾ ਜੀ ਉਪਦੇਸ਼ ਸੁਣਦੇ ਸੁਣਦੇ ਇੱਕ ਦਿਨ ਬੇਨਤੀ ਕੀਤੀ ਕਿ ਸਤਿਗੁਰ ਤੂੰ ਪਹਿਲਾ ਗੁਰੂ ਹੈ ਜਿਹਨੇ ਆਪਣੇ ਸਿੱਖ ਨੂੰ ਸੰਸਾਰ ਨਾਲ ਮਿਲ ਕੇ ਚੱਲਣ ਦਾ ਹੁਕਮ ਦਿੱਤਾ ਹੈ, ਜਿਹਨੇ ਭਗਤੀ ਕਰਨੀ ਹੈ ਪਰ ਜੱਗ ਨਾਲ ਜੁੜ ਕੇ ਕਰਨ ਦਾ ਹੁਕਮ ਦਿੱਤਾ ਹੈ, ਗ੍ਰਿਸਤ ਜੀਵਨ ਬਖਸ਼ਿਆ ਤੋਂ ਟੁੱਟਣਾ ਨਹੀਂ ਦੱਸਿਆ, ਸਾਨੂੰ ਜੁੜਨਾ ਦੱਸਿਆ। ਪਰ ਦੁੱਖ ਦੀ ਗੱਲ ਤਾਂ ਇਹ ਹੁਣ ਕਹਿ ਦੇਣੀ ਚਾਹੀਦੀ ਹੈ ਵਿੱਚ ਨੂੰ, ਸਤਿਗੁਰ ਨਾਨਕ ਨੇ ਤਾਂ ਜੁੜਨਾ ਦੱਸਿਆ ਸੀ ਪਰ ਆਪਾਂ ਟੁੱਟਣਾ ਸਿੱਖ ਗਏ, ਅੱਜ ਕਹੇ ਆਖੋ ਸਤਨਾਮ, ਗੱਲ ਉਲਟ ਹੋ ਗਈ। ਉਹਨੇ ਤਾਂ ਜੁੜਨਾ ਦੱਸਿਆ ਸੀ, ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰ ਟੁੱਟਣਾ ਬੜਾ ਸੁਖਾਲਾ ਹੈ, ਸਿਆਣੇ ਬੈਠੇ ਹੋ ਟੁੱਟਣਾ ਤਾਂ ਬਹੁਤ ਸੁਖਾਲਾ ਹੈ, ਪਹਿਲਾਂ ਦਰਖਤ ਨੂੰ ਕੂਹਰ ਆਵੇਗਾ, ਫਿਰ ਉਹਨੂੰ ਅੰਬੀਆਂ ਬੈਠਣਗੀਆਂ, ਫਿਰ ਪਰਵਰਸ਼ ਹੋ ਕੇ ਅੰਬ ਬਣੇਗਾ, 5 ਮਹੀਨੇ ਲੱਗਣਗੇ ਨਾ, ਤੇ ਟੁੱਟਣ ਨੂੰ ਤਾਂ 5 ਸੈਕਿੰਡ ਵੀ ਨਹੀਂ ਲੱਗਣੇ, ਅੱਜ ਖੇ ਆਖੋ ਸਤਨਾਮ, 5 ਸੈਕਿੰਡ ਲੱਗਣੇ ਕਿਤੇ ਟੁੱਟਣ ਨੂੰ। ਆਹ ਪ੍ਰੇਰਸ ਤੁਹਾਡੇ ਸਾਹਮਣੇ ਵੀਡੀਓ ਕੈਸਟ ਦਾ ਚੱਲ ਰਿਹਾ ਹੈ, ਕਿੰਨੇ ਮਕੈਨਿਕਾਂ ਨੇ ਇਹਨੂੰ ਟਾਂਕੇ ਲਾ ਲਾ ਕੇ ਪ੍ਰੇਰਸ ਪਾਰਟਸ ਇਕੱਠੇ ਕਰਕੇ, ਕਿੰਨੇ ਕੰਪਿਊਟਰਾਈਜ ਕਰਕੇ ਇਹਦੀ ਅਲਾਈਨਮੈਂਟ ਕੀਤੀ ਹੋਣੀ ਹੈ, ਇਹਨੂੰ ਐਡਜਸਟ ਕੀਤਾ ਹੋਣਾ, ਇਹਨੂੰ ਅਸੰਬਲ ਕੀਤਾ ਹੋਣਾ। ਪਰ ਜੇ ਤੋੜਨਾ ਹੋਵੇ ਗੁਰਸਿੱਖ ਪਿਆਰੇ ਫਿਰ ਤਾਂ 1 ਸੈਕਿੰਡ ਦੀ ਵੀ ਲੋੜ ਨਹੀਂ ਹੈ। ਟੁੱਟਣਾ ਬੜਾ ਸੁਖਾਲਾ ਹੈ, ਜੁੜਨਾ ਬੜਾ ਔਖਾ ਹੈ। ਸਤਿਗੁਰ ਨਾਨਕ ਦੇਵ ਪਾਤਸ਼ਾਹ ਨੇ ਜੋੜ ਦਾ ਫਾਰਮੂਲਾ ਕੀਤਾ, 4 ਧਰਮ ਸੰਸਾਰ ਵਿੱਚ ਵਿਚਰ ਸੀ ਉਦੋਂ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ, ਤੇ ਗੁਰੂ ਨਾਨਕ ਦਾ ਫਾਰਮੂਲਾ ਅੱਜ ਤੱਕ ਕੋਈ ਅਰਥਮੈਟ ਪੜ੍ਹਿਆ ਤੁਹਾਡੇ ਵਿੱਚ ਬੈਠਾ ਹੋਵੇ, ਸਾਫ ਪੜ੍ਹਿਆ ਗਣਿਤ ਵਿਦਿਆ ਦਾ ਮਾਹਰ, ਉਹ ਮੰਨੂਗਾ ਕਿ 4 ਵਿੱਚ 1 ਜਮ੍ਹਾਂ ਕੀਤਿਆਂ 5 ਹੋਣਗੇ। ਇਹ ਤਾਂ ਦੂਜੀ ਜਮਾਤ ਦਾ ਮੁੰਡਾ ਵੀ ਜਾਣਦਾ ਹੈ, ਇਹ ਤਾਂ ਪਹਿਲੀ ਜਮਾਤ ਦਾ ਬੱਚਾ ਵੀ ਜਾਣਦਾ ਹੈ ਕਿ 2 ਵਿੱਚ 1 ਜਮ੍ਹਾਂ ਕਰੀਏ 3 ਹੋਣਗੇ, 4 ਵਿੱਚ 1 ਜਮ੍ਹਾਂ ਕਰੀਏ 5 ਹੋਣਗੇ। ਪਰ ਧੰਨ ਗੁਰੂ ਨਾਨਕ ਦਾ ਫਾਰਮੂਲਾ, ਧੰਨ ਗੁਰੂ ਨਾਨਕ ਦੀ ਵਿਦਿਆ, ਉਹਨਾਂ ਨੇ 4 ਪਹਿਲਾਂ ਸੀ, 1 ਪੈਦਾ ਕੀਤਾ ਸਿੱਖ, ਤੇ ਫਾਰਮੂਲਾ 1 ਦੇ ਹੀ ਬਰਾਬਰ ਰੱਖਿਆ, ਅੱਜ ਖੇ ਆਖੋ ਸਤਨਾਮ, 4 ਜਮ੍ਹਾਂ 1 5 ਨਹੀਂ ਹੋਏ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਗਣਿਤ ਵਿਦਿਆ ਲਿਖਦੇ ਨੇ, ਚਾਰਾਂ ਵਿੱਚੋਂ ਉਹਨੇ ਪੈਦਾ ਕੀਤਾ ਪੰਜਵਾਂ ਸਿੱਖ, ਪਰ ਪੰਜਵਾਂ ਨਹੀਂ ਆਖਿਆ, ਚਾਰ ਵਰਨ ਇੱਕ ਵਰਨ ਕਰਾਇਆ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਫਾਰਮੂਲਾ ਜੋੜਨਾ ਸੀ, ਪਰ ਜਿਹੜੀ ਸੱਤ ਦੀ ਸ਼ਕਤੀ ਹੈ ਇਹ ਜੋੜਦੀ ਹੈ। ਬਾਬਾ ਬੁੱਢਾ ਜੀ ਕਹਿੰਦੇ ਅਸੀਂ ਕਿਵੇਂ ਜੁੜਾਂਗੇ ਸੰਸਾਰ ਨਾਲ, ਸਤਿਗੁਰ ਇੱਥੇ ਬਹੁਤ ਸਾਤੋਂ ਛੋਟੇ ਮਿਲਣੇ ਨੇ, ਸਤਿਗੁਰ ਸਾਤੋਂ ਬਰਾਬਰ ਦੇ ਮਿਲਣੇ ਨੇ, ਬਹੁਤ ਇੱਥੋਂ ਸਾਤੋਂ ਵੱਡੇ ਮਿਲਣੇ ਨੇ। ਛੋਟੇ ਨਾਲ ਮਿਲਣ ਨੂੰ ਜੀ ਨਹੀਂ ਕਰਦਾ, ਬਰਾਬਰ ਦੇ ਨੂੰ ਜੀਵ ਬਰਾਬਰ ਮੰਨਦਾ ਨਹੀਂ ਹੈ। ਵੱਡੇ ਨੇ ਸਾਨੂੰ ਛੋਟੇ ਨੂੰ ਕੋਲ ਨਹੀਂ ਆਉਣ ਦੇਣਾ, ਪ੍ਰੋਬਲਮ ਹੋ ਗਈ ਨਾ, ਤਿੰਨਾਂ ਨਾਲ ਜੁੜਨਾ ਔਖਾ ਹੋ ਗਿਆ। ਜਿਹਨੂੰ ਤੂੰ ਆਪ ਤੋਂ ਛੋਟਾ ਸਮਝਦਾ ਹੈ ਉਹਦੇ ਕੋਲ ਤੇਰਾ ਜੀ ਨਹੀਂ ਕਰਨਾ ਕਿ ਮੈਂ ਛੋਟੇ ਕੋਲ ਜਾਵਾਂ, ਮੈਂ ਛੋਟੇ ਨੂੰ ਸੱਜਣ ਮਿੱਤਰ ਬਣਾਵਾਂ, ਉਹ ਤੇ ਤੇਰੀ ਵਿਚਾਰਧਾਰਾ ਦੇ ਵਿੱਚ ਨਹੀਂ ਹੈ। ਜਿਹੜਾ ਬਰਾਬਰ ਹੈ ਤੇਰੇ ਉਹਨੂੰ ਤੂੰ ਬਰਾਬਰ ਮੰਨਣਾ ਹੀ ਨਹੀਂ। ਕਿਹਨੂੰ ਬਰਾਬਰ ਮੰਨੇ ਆਪਾਂ ਨੇ ਜਿੰਨੇ ਕਾਪਾਂ ਬੈਠੇ, ਮੈਂ ਚੰਗਾ ਹੈ ਉਹਦੇ ਵਿੱਚ ਤਾਂ ਫਲਾਣਾ ਗੁਣ ਨਹੀਂ ਹੈ, ਕੀ ਹੋ ਗਿਆ ਜੇ ਕਾਰ ਮੇਰੇ ਨਾਲ ਦੀ ਹੈ ਉਹਨੂੰ ਚਲਾਉਣੀ ਨਹੀਂ ਆਉਂਦੀ, ਅਜਖੇ ਆਖੋ ਸਤ ਨਾ ਉਹਨੇ ਕਦੇ ਮਾਰ ਦੇਣੀ ਹੈ, ਘਰੇ ਬੈਠਾ ਫਾਰਮੂਲਾ ਬਣਾ ਲੂਗਾ। ਕੀ ਹੋਇਆ ਜੇ ਮੇਰੇ ਨਾਲ ਦੀ ਮਰਸਰੀ ਲੈ ਲਈ ਉਹ ਤਾਂ ਕਿਹੜਾ ਚੱਲਣੀ ਹੈ। ਬਰਾਬਰ ਦੇ ਨੂੰ ਵੀ ਬਰਾਬਰ ਮੰਨਣ ਦੀ ਹਿੰਮਤ ਸਾਡੇ ਵਿੱਚ ਨਹੀਂ ਹੈ, ਤੇ ਜਿਹੜਾ ਸਾਤੋਂ ਵੱਡਾ ਹੈ ਉਹ ਵੱਡੇ ਨੇ ਸਾਨੂੰ ਨੇੜੇ ਨਹੀਂ ਆਉਣ ਦੇਣਾ। ਦੱਸੋ ਮਿਲਾਂਗੇ ਕਿਵੇਂ ਭਾਈ, ਤਿੰਨਾਂ ਦੇ ਨਾਲ ਰਹਿ ਗਏ ਨਾ ਇਕੱਲੇ ਦੇ ਇਕੱਲੇ। ਛੋਟਾ ਕੋ ਤੇਰਾ ਜਾਣ ਨੂੰ ਨਹੀਂ ਜੀ ਕਰਦਾ, ਬਰਾਬਰ ਤੂੰ ਕਿਸੇ ਨੂੰ ਮੰਨਣਾ ਨਹੀਂ, ਵੱਡੇ ਨੇ ਤੈਨੂੰ ਕੋਲ ਨਹੀਂ ਆਉਣ ਦੇਣਾ ਤੇ ਰਹਿ ਗਿਆ ਨਾ ਇਕੱਲਾ। ਤੇ ਸਤਿਗੁਰ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਾ ਜੀ ਕਹਿੰਦੇ ਕੋਈ ਐਸਾ ਫਾਰਮੂਲਾ ਦੱਸੋ ਤਿੰਨਾਂ ਨੂੰ ਮਿਲ ਜਾਈਏ, ਕਿਵੇਂ ਮਿਲ ਕੇ ਚੱਲੀਏ। ਸੱਤ ਦੀ ਜਿਹੜੀ ਸ਼ਕਤੀ ਹੈ, ਧਰਮ ਦੀ ਜਿਹੜੀ ਸ਼ਕਤੀ ਹੈ, ਉਹ ਮਿਲਾਪ ਦੱਸਦੀ ਹੈ, ਉਹ ਜੋੜ ਦੱਸਦੀ ਹੈ, ਉਹ ਏਕਾ ਦੱਸਦੀ ਹੈ, ਉਹ ਸਾਧ ਸੰਗਤ ਮਿਲਣਾ ਦੱਸਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ ਮੇਰੇ ਸਿੱਖ ਨੂੰ ਕੋਈ ਛੋਟਾ ਮਿਲੇ, ਗਰੀਬ ਮਿਲੇ, ਅਦਨਾ ਮਿਲੇ, ਕਮਜ਼ੋਰ ਮਿਲੇ, ਭਿਖਾਰੀ ਮਿਲੇ, ਉਹਦੇ ਮਿਲਦੇ ਸਾਰ ਪਰਮੇਸ਼ਰ ਅੱਗੇ ਮੇਰਾ ਸਿੱਖ ਅਰਦਾਸ ਕਰੇ ਕਿ ਹੇ ਵਾਹਿਗੁਰੂ ਕਿਰਪਾ ਕਰ ਇਹਨੂੰ ਮੇਰੇ ਵਰਗਾ ਬਣਾ ਦੇ। ਅੱਜ ਕਹੇ ਆਖੋ ਸਤ, ਇਹ ਹੈ ਸਤ, ਇਹ ਹੈ ਸਤ ਦੀ ਸ਼ਕਤੀ, ਇਹ ਹੈ ਧਰਮ ਦੀ ਸ਼ਕਤੀ। ਜੇ ਕੋਈ ਅਦਨਾ ਗਰੀਬ ਤੇ ਤੋਂ ਕਮਜ਼ੋਰ ਮਿਲਦਾ ਹੈ ਅਰਦਾਸ ਕਰ ਵਾਹਿਗੁਰੂ ਇਹਨੂੰ ਮੇਰੇ ਵਰਗਾ ਬਣਾ ਦੇ। ਇਹ ਸਤ ਕਹਿੰਦਾ, ਸਤਾ ਨਹੀਂ ਕਹਿੰਦੀ, ਸਤਾ ਦੀ ਝਾਕੀ ਅੱਗੇ ਆਵੇਗੀ। ਸਤ ਕਹਿੰਦਾ ਜਿਤਨੇ ਗਰੀਬ ਹਨ, ਜਿਤਨੇ ਛੋਟੇ ਹਨ, ਹੇ ਵਾਹਿਗੁਰੂ ਮੇਰੇ ਤਲ ਤੇ ਲਿਆ ਦੇ, ਇਹਨਾਂ ਨੂੰ ਮੇਰੀਆਂ ਵਰਗੀਆਂ ਦਾਤਾਂ ਇਹਨਾਂ ਨੂੰ ਦੇ ਦੇ, ਮੇਰੇ ਵਰਗਾ ਬਣਾ ਦੇ। ਤੇ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੋਈ ਬਰਾਬਰ ਦਾ ਮਿਲ ਜਾਵੇ ਫਿਰ ਮੇਰੇ ਸਿੱਖ ਨੇ ਕੀ ਕਹਿਣਾ, ਫਿਰ ਮੇਰੇ ਸਿੱਖ ਨੇ ਕੀ ਸੋਚਣਾ, ਫਿਰ ਮੇਰਾ ਸਿੱਖ ਵਾਹਿਗੁਰੂ ਨੂੰ ਅਰਦਾਸ ਕਰੇ ਵਾਹਿਗੁਰੂ ਤੂੰ ਇਹਨੂੰ ਮੇਰੇ ਵਰਗਾ ਤਾਂ ਬਣਾਇਆ, ਮੈਥੋਂ ਵੀ ਉੱਚਾ ਬਣਾ ਦੇ। ਅੱਜ ਕਹੇ ਆਖੋ ਸਤ, ਅੱਜ ਕਹਿੰਦੇ ਸਾਡਾ ਸੱਚਾ ਧਰਮ ਹੈ, ਅੱਜ ਅਸੀਂ ਮੰਨਦੇ ਹਾਂ ਸਾਡਾ ਸਤ ਧਰਮ ਹੈ। ਕੀ ਸਤ ਧਰਮ ਦੇ ਗੁਣ ਸਾਡੇ ਵਿੱਚ ਹੈਗੇ? ਆਪੋ ਆਪਣੇ ਹਿਰਦੇ ਵਿੱਚ ਝਾਤੀ ਮਾਰੋ, ਕਦੇ ਆਪ ਤੋਂ ਛੋਟੇ ਬਾਬਤ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਮੇਰੇ ਬਰਾਬਰ ਦਾ ਬਣ ਜਾਵੇ? ਕਦੇ ਬਰਾਬਰ ਦੇ ਬਾਬਤ ਸੋਚਿਆ ਆਪਾਂ ਨੇ ਕਿ ਮੈਥੋਂ ਉੱਚਾ ਹੋ ਜਾਵੇ? ਸਤ ਤਾਂ ਕਹਿੰਦਾ ਆਪਣੇ ਛੋਟੇ ਨੂੰ ਬਰਾਬਰ ਲਿਆ, ਬਰਾਬਰ ਦੇ ਨੂੰ ਉੱਚਾ ਚੁੱਕ, ਤੇ ਜੇ ਤੈਥੋਂ ਕੋਈ ਵੱਡਾ ਮਿਲੇ, ਤੈਥੋਂ ਸ਼ਕਤੀਸ਼ਾਲੀ ਮਿਲੇ, ਤੈਥੋਂ ਵੱਡਾ ਗੁਣੀ ਗਿਆਨੀ ਮਿਲੇ, ਉਹਦੇ ਬਾਬਤ ਸਿੱਖ ਨੇ ਕੀ ਅਰਦਾਸ ਕਰਨੀ ਹੈ? ਉਹਦੇ ਮਿਲਦੇ ਹੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਜੇ ਮੇਰੇ ਸਿੱਖ ਨੂੰ ਕੋਈ ਆਪ ਤੋਂ ਚੰਗਾ ਮਿਲਦਾ, ਆਪ ਤੋਂ ਨੇਕ ਮਿਲਦਾ, ਆਪ ਤੋਂ ਵਿਦਵਾਨ ਮਿਲਦਾ, ਤਾਂ ਮੇਰਾ ਸਿੱਖ ਵਾਹਿਗੁਰੂ ਦਾ ਸ਼ੁਕਰ ਕਰੇ ਕਿ ਅਕਾਲ ਪੁਰਖ ਤੇਰਾ ਸ਼ੁਕਰ ਹੈ ਤੂੰ ਮੈਥੋਂ ਚੰਗੇ ਦੇ ਦਰਸ਼ਨ ਕਰਾਏ ਹੈ। ਅੱਜ ਕਹੇ ਆਖੋ ਸਤ, ਇਹ ਸਤ ਦੀ ਵਿਚਾਰ, ਇਹ ਸਤ ਦੀ ਸ਼ਕਤੀ। ਅੱਜ ਆਪਾਂ ਨੇ ਝਾਤੀ ਮਾਰਨੀ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖੀ ਕਿੱਥੋਂ ਆਰੰਭ ਕੀਤੀ ਸੀ? ਇਸ ਬੁਨਿਆਦੀ ਤੱਤਾਂ ਤੋਂ, ਪਰ ਉਪਕਾਰ ਸਰਬੱਤ ਕਾ ਭਲਾ, ਤੇ ਹੱਥ ਬੰਨ ਕੇ ਮੱਥਾ ਟੇਕ ਦੇਣਾ ਸਰਬੱਤ ਕਾ ਭਲਾ, ਕਿਵੇਂ ਕਰੋਗੇ ਸਰਬੱਤ ਕਾ ਭਲਾ? ਕਦੇ ਸੋਚਿਆ ਵੀ ਸਰਬੱਤ ਕਾ ਭਲਾ ਹੋਵੇਗਾ ਕਿਵੇਂ? ਹੱਥ ਬੰਨ ਕੇ ਮੱਥਾ ਟੇਕਣ ਨਾਲ ਆਹ ਫਾਰਮੂਲਾ ਸੀ ਸਰਬੱਤ ਕਾ ਭਲਾ। ਆਪ ਤੋਂ ਛੋਟਾ ਮਿਲੇ ਉਹਨੂੰ ਬਰਾਬਰ ਲਿਆਉਣ ਦੀ ਕੋਸ਼ਿਸ਼ ਕਰੋ, ਆਪ ਤੋਂ ਬਰਾਬਰ ਮਿਲੇ ਉਹਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ। ਪਰ ਸਾਡੀ ਈਰਖਾ, ਸਾਡੀ ਦੁਆਇਸ਼ ਸੱਤ ਨੂੰ ਛੱਡ ਕੇ ਸਤਾ ਦੇ ਪੰਜੇ ਵਿੱਚ ਇਸ ਤਰ੍ਹਾਂ ਆ ਗਈ ਤਾਂ ਗੁਰਮੁਖ ਪਿਆਰੇ ਕੋਈ ਅਦਨਾ ਗਰੀਬ ਨਾ, ਬਿਲਕਦਾ ਬਿਲਕਦਾ ਪਾਰਵਤੀ ਤੇ ਸ਼ਿਵਜੀ ਤੁਰੇ ਜਾਂਦੇ ਸੀ ਧਰਤੀ ਤੇ ਭੁੱਖਾ ਰੁੜ ਰਿਹਾ ਸੀ। ਪਾਰਵਤੀ ਭੋਲੇਨਾਥ ਨੂੰ ਕਹਿੰਦੀ, ਬਖਸ਼ ਦੇ ਇਹਨੂੰ ਕੋਈ ਦਾਤਾ, ਇਹ ਵੀ ਬੰਦਾ ਹੈ। ਭੋਲੇਨਾਥ ਕਹਿੰਦੇ, ਤੇ ਸਾਂਭ ਨਹੀਂ ਹੋਣੀ ਆ, ਜੇ ਸਾਂਭਣ ਜੋਗਾ ਹੁੰਦਾ ਤਾਂ ਪਰਮਾਤਮਾ ਹੀ ਦੇ ਦਿੰਦਾ, ਖੇ ਆਖੋ ਸਤਨਾਮ, ਇਹ ਤਾਂ ਸਾਂਭ ਨਹੀਂ ਹੋਣੀ ਆ। ਪਰ ਸਾਧ ਸੰਗਤ ਤੇਰੇ ਆਗਾ ਉਹ ਨਹੀਂ ਹੱਟੀ, ਕਹਿੰਦੀ ਬਖਸ਼ ਇਹਨੂੰ ਦਾਤਾ। ਸੰਖ ਦੇ ਦਿੱਤਾ, ਕਹਿੰਦੇ ਸ਼ਿਵ ਜੀ ਨੇ ਸੰਖ, ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਘਰ ਬਜਾ ਲੇ, ਕਹਿੰਦੇ ਨੂੰ ਜਿਹੜੀ ਚੀਜ਼ ਮੰਗੇਗਾ ਉਹੀ ਪ੍ਰਾਪਤ ਹੋ ਜੂਗੀ। ਤੇ ਸ਼ਿਵਜੀ ਭਗਵਾਨ ਨੇ ਜਿੱਥੇ ਡਾਕਟਰ ਦਵਾਈ ਦਿੰਦਾ ਹੁੰਦਾ ਨਾ, ਉੱਥੇ ਨਾਲ ਇਹ ਵੀ ਕਹਿੰਦਾ ਹੁੰਦਾ ਵੀ ਫਲਾਣੀ ਚੀਜ਼ ਖਾਣੀ ਨਹੀਂ, ਪ੍ਰਵੈਨਸ਼ਨ ਵੀ ਤਾਂ ਦੱਸਦਾ, ਉਹਦਾ ਬਚਾਅ ਵੀ ਤਾਂ ਦੱਸਦਾ। ਸ਼ਿਵਜੀ ਭਗਵਾਨ ਕਹਿੰਦੇ ਇਹਨੂੰ ਦਵਾਈ ਤਾਂ ਦੇ ਦਿੱਤੀ, ਇਹਨੂੰ ਬਚਾਅ ਵੀ ਦੱਸਦੀ ਵੀ ਬਚੂਗਾ ਕਿਵੇਂ, ਦਾਤਾਂ ਤਾਂ ਦੇ ਦਿੱਤੀਆਂ। ਸ਼ਿਵਜੀ ਭਗਵਾਨ ਕਹਿੰਦੇ ਸ਼ਰਤ ਇੱਕ ਹੈ ਵੀ ਜਦ ਸੰਖ ਵਜਾ ਕੇ ਕੋਈ ਚੀਜ਼ ਮੰਗੇਗਾ ਨਾ, ਜਿਹੜੀ ਚੀਜ਼ ਤੂੰ ਮੰਗੇਗਾ ਇੱਕ ਗੁਆਂਢੀਆਂ ਨੂੰ ਮਿਲਣਗੀਆਂ ਦੋ, ਇਹ ਸ਼ਰਤ ਹੈ ਨਾਲ, ਇਹ ਸ਼ਰਤ ਹੈ ਸੰਖ ਦੀ ਵੀ ਤੂੰ ਇੱਕ ਪੁੱਤ ਮੰਗੇਗਾ ਗੁਆਂਢੀਆਂ ਦਾ ਦੋ ਹੋਣਗੇ, ਤੂੰ ਇੱਕ ਮਹਿਸ ਮੰਗੇਗਾ ਉਹਨਾਂ ਦਾ ਦੋ। ਕਹਿੰਦੇ ਜੀ ਮੈਨੂੰ ਕਿਆ ਵਿਗਾੜ ਹੈ ਹੋਣ ਦਿਓ, ਉਦੋਂ ਤਾਂ ਕਹਿਤਾ, ਇੱਥੇ ਆਪਾਂ ਵੀ ਕਹਿ ਦਿੰਦੇ ਸਰਬੱਤ ਕਾ ਭਲਾ, ਇੱਥੇ ਤਾਂ ਆਪਾਂ ਵੀ ਕਹਿ ਦਿੰਦੇ ਵੀ ਸਰਬੱਤ ਕਾ ਭਲਾ ਹੈਗਾ ਜੀ, ਅਸੀਂ ਮੱਥਾ ਟੇਕਦੇ ਤੈਨੂੰ ਕਹਿੰਦੇ ਸਰਬੱਤ ਕਾ ਭਲਾ। ਉਹਨੇ ਸ਼ਿਵ ਜੀ ਨੂੰ ਕਹਿਤਾ ਮੱਥਾ ਟੇਕ ਕੇ, ਠੀਕ ਹੈ ਜੀ ਹੋਣ ਦਿਓ। ਪਰ ਹੁਣ ਗਿਆ ਗੁਰਮੁਖ ਪਿਆਰੇ, ਇੱਕ ਪੁੱਤ ਮੰਨਿਆ ਗੁਆਂਢੀਆਂ ਦੇ ਦੋ ਦੋ ਹੋ ਗਏ, ਇੱਕ ਮੈਸ ਮੰਗੀ ਉਹਨਾਂ ਦੇ ਦੋ ਦੋ, ਖੂਹ ਲੱਗ ਗਏ, ਸਭ ਕੁਝ ਹੋ ਗਿਆ, ਮਕਾਨ ਪੈ ਗਏ, ਇੱਕ ਬੋਰੀ ਆਟੇ ਦੇ ਮੰਗੇ ਗੁਆਂਢੀਆਂ ਦੇ ਦੋ ਆਉਣ, ਜਦੋਂ ਚੱਲ ਪਿਆ ਨਾ ਕੰਮ, ਫਿਰ ਸੋਚਣ ਲੱਗਿਆ ਉਹ ਸੰਖ ਲਿਆਂਦਾ ਮੈਂ ਤੇ ਫਾਇਦਾ ਖੱਟ ਕੇ ਗੁਆਢੀ, ਇਹ ਤਾਂ ਕੰਮ ਗੜਬੜ ਹੋ ਗਈ, ਇਹ ਤਾਂ ਗੜਬੜ ਹੋ ਗਈ ਕੰਮ ਦੀ। ਤੇ ਫਿਰ ਸਾਧ ਸੰਗਤ ਗਲਤ ਗੱਲ ਸੋਚ ਲੈਣੀ ਖਾਤਰ ਕਿਹੜਾ ਕੋਈ ਵਿਆਕਰਨ ਪੜ੍ਹਨਾ ਪੈਣਾ, ਗਲਤ ਕੰਮ ਕਰਨ ਖਾਤਰ ਕਿਹੜਾ ਵਿਚਾਰ ਸਾਗਰ ਪੜ੍ਹਨ ਦੀ ਲੋੜ ਹੈ। ਗਾਲਾਂ ਤਾਂ ਸਟੇਜ ਤੇ ਕਿਸੇ ਨੂੰ ਕੱਢ ਲਓ, ਬੁਰਾ ਤਾਂ ਸਟੇਜ ਤੇ ਕਿਸੇ ਨੂੰ ਕਹਿ ਲਓ, ਪਰ ਕਿਸੇ ਨੂੰ ਚੰਗਾ ਕਹਿਣ ਖਾਤਰ ਕੁਝ ਸਿੱਖਣਾ ਪਊਗਾ, ਕਿਸੇ ਦੀ ਵਡਿਆਈ ਕਰਨ ਖਾਤਰ ਕੁਝ ਗ੍ਰੰਥ ਪੜ੍ਹਨੇ ਪੈਣਗੇ। ਗੁਰਮੁਖ ਪਿਆਰੇ ਉਹ ਸੋਚ ਲਈ ਸਕੀਮ, ਸੰਖ ਵਜਾ ਕੇ ਕਹਿੰਦਾ ਹੇ ਭਗਵਾਨ ਮੇਰੀ ਪਰਿਵਾਰ ਦੀ ਤੇ ਮੇਰੀ ਇੱਕ ਇੱਕ ਅੱਖ ਫੁੱਟ ਜਾਵੇ, ਗੁਆਂਢੀਆਂ ਦੀਆਂ ਦੋਵੇਂ ਸਾਫ, ਅਜਖੇ ਆਖੋ ਦੋਵੇਂ ਸਾਫ ਗੁਆਂਢੀਆਂ ਦੀ, ਜਦੋਂ ਦੋਵੇਂ ਸਾਫ ਹੋ ਗਈਆਂ ਸੰਖ ਮੋਹਰ ਵਜਾਤਾ, ਕਹਿੰਦਾ ਹੁਣ ਭਗਵਾਨ ਮੇਰੇ ਦਰਵਾਜ਼ੇ ਚ ਇੱਕ ਖੂਹ ਲੱਗ ਜਾਵੇ, ਗੁਆਂਢੀਆਂ ਦੇ ਦੋ ਲੱਗ ਗਏ, ਜਿਹੜਾ ਗੁਆਂਢੀ ਨਿਕਲੇ ਖੂਹ ਦੇ ਵਿੱਚ, ਅਜਖੇ ਆਖੋ ਸਤਨਾਮ। ਇਹ ਸਤ ਗੁਰਮੁਖ ਪਿਆਰੇ ਸਤ ਤੇ ਸਤਾ, ਸਮਝਣੀ ਹੈ ਗੱਲ, ਇਹੀ ਵਿਚਾਰ ਅੱਜ ਸਾਡੇ ਮੌਜੂਦਾ ਸਮੇਂ ਦੇ ਨਾਲ ਚੱਲ ਰਹੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਤ ਦੀ ਸਤਾ ਬਖਸ਼ੀ ਸੀ, ਸੱਤ ਵਿੱਚੋਂ ਰਾਜ ਬਖਸ਼ਿਆ ਸੀ, ਰਾਜ ਯੋਗ ਬਖਸ਼ਿਆ ਸੀ, ਪਰ ਜਿਸ ਰਾਜ ਵਿੱਚ ਜਿਸ ਸ਼ਕਤੀ ਵਿੱਚ ਸੱਤ ਨਹੀਂ ਹੈ, ਉਹ ਫਿਰ ਆਹ ਗੁਆਂਢੀਆਂ ਨਾਲ ਹਾਲ ਹੁੰਦਾ, ਪਹਿਲਾਂ ਆਪ ਕਾਣੇ ਹੋ, ਗੁਆਂਢੀਆਂ ਨੂੰ ਅੰਨੇ ਕਰੋ, ਫਿਰ ਆਪਣੇ ਦਰਵਾਜ਼ੇ 'ਚ ਖੂਹ ਲਾਓ, ਤੇ ਫਿਰ ਖਾਤਾ ਦੂਏ ਦੇ ਗੁਆਂਢੀ ਦੇ ਦੋ ਪੱਟੋ। ਇਹ ਕਿਸ ਸ਼ਕਤੀ ਦਾ ਪ੍ਰਟਾਵਾ ਹੈ? ਜੋ ਕੇਵਲ ਸ਼ਕਤੀ ਹੈ ਉੱਥੇ ਸੱਤ ਨਹੀਂ ਹੈ, ਅਜਿਹੇ ਆਖੋ ਸਤਨਾਮ। ਤੇ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖ ਦੀ ਨੀਂਹ ਰੱਖੀ ਕਿ ਜਿਹੜਾ ਤੈਥੋਂ ਗਰੀਬ ਦਿਖਦਾ, ਜਿਹੜਾ ਤੇਰੇ ਬਰਾਬਰ ਦਿਖਦਾ, ਉਹਨੂੰ ਉੱਚਾ ਚੁੱਕਣ ਦੀ ਕਿਰਿਆ ਕਰ। ਇਹ ਹੈ ਸੱਤ ਦੀ ਵਿਚਾਰ, ਇਹ ਹੈ ਧਰਮ ਦੀ ਵਿਚਾਰ। ਤੇ ਸਤਾ ਦੀ ਵਿਚਾਰ ਕੀ ਹੈ ਗੁਰਮੁਖ ਪਿਆਰਿਓ? ਸਤਾ ਹੈ ਤਮੋ ਗੁਣ, ਸਤ ਹੈ ਰਜੋ ਤੇ ਸਤੋ ਗੁਣ। ਤਮੋ ਗੁਣ ਜਿਹੜਾ ਹੈ ਉਹ ਸਤਾ ਵਿੱਚ ਆਉਂਦਾ। ਤਮੋ ਗੁਣ ਕਿਹੜਾ ਗੁਣ ਹੈ? ਉਹ ਤਮੋ ਗੁਣ ਜਿਹੜਾ ਪੋਲੀਟੀਕਲ ਗੁਣ ਕਹਿ ਲਓ, ਸਿਆਸੀ ਗੁਣ ਕਹਿ ਲਓ, ਸਿਆਸਤ ਦਾ ਇੱਕੋ ਕੰਮ ਹੁੰਦਾ ਕਿ ਜਿਹੜਾ ਮੇਰੇ ਪਿੱਛੇ ਤੁਰਿਆ ਆਉਂਦਾ ਨਾ ਪਿੱਛੇ, ਉਹਨੂੰ ਵਾੜ ਕਰਨੀ ਹੈ ਕਿ ਉਹਦਾ ਤੁਰਨਾ ਬੰਦ ਹੋ ਜਾਵੇ। ਜਿਹੜਾ ਸਿਆਸੀ ਆਦਮੀ ਦੇ ਪਿੱਛੇ ਉਹਦੇ ਕੋਲ ਨੂੰ ਆਉਣ ਜੋਗਾ ਬਣਦਾ ਨਾ, ਸਿਆਸੀ ਆਦਮੀ ਸਤਾ ਦਾ ਧਾਰੀ ਸੋਚੂਗਾ ਕਿ ਵਾੜ ਕਰਾ, ਉਹ ਤੁਰਨਾ ਬੰਦ ਕਰ ਦਵਾਂ ਉਹਦਾ। ਤੇ ਦੂਜੀ ਗੱਲ, ਜਿਹੜਾ ਮੂਹਰੇ ਲੰਘਿਆ ਹੋਇਆ ਪਹਿਲਾਂ ਗਾਹਾਂ, ਉਹਦੇ ਖਾਤਰ ਸਤਾ ਦੇ ਧਾਰੀ ਨੇ ਕੀ ਸੋਚਣਾ ਕਿ ਉੱਥੇ ਮੈਂ ਜਾਣਾ, ਮੈਂ ਤਾਂ ਜਾਵਾਂਗਾ ਜੇ ਉਹਨੂੰ ਖਿੱਚ ਕੇ ਪਿੱਛੇ ਕਰਾਂਗਾ, ਅਜਿਹੇ ਆਖੋ ਸਤਨਾਮ। ਜਦ ਤੱਕ ਉਹ ਗਾਹਾਂ ਤਾਂ ਮੈਂ ਕਿਵੇਂ ਜਾਵਾਂਗਾ? ਇਹ ਹੈ ਸਤਾ। ਪਹਿਲੀ ਵਿਚਾਰ ਤੁਹਾਨੂੰ ਦੱਸੀ ਸੀ ਸਤ ਦੀ, ਜਿਹੜਾ ਸਤਾ ਸ਼ਕਤੀ ਦਾ ਮਾਲਕ ਹੈ ਉਹ ਪਿਛਲੇ ਨੂੰ ਆਉਣ ਤੋਂ ਰੋਕਦਾ, ਅੱਗੇ ਲੰਘੇ ਹੋਏ ਨੂੰ ਪਿੱਛੇ ਖਿੱਚਦਾ। ਜੇ ਉਹਨੂੰ ਪਿੱਛੇ ਨਾ ਲਿਆਂਦਾ ਤਾਂ ਉਹਦਾ ਟਿਕਟ ਮੈਨੂੰ ਕਿੱਥੇ ਮਿਲੂਗਾ, ਉਹਦੀ ਕੁਰਸੀ ਮੈਨੂੰ ਕਿੱਥੇ ਮਿਲੂਗੀ? ਪਰ ਦੁੱਖ ਦੀ ਗੱਲ, ਇਹ ਗੱਲ ਸਿਆਸਤ ਵਿੱਚ ਤਾਂ ਹੁੰਦੀ ਸੀ, ਇਹ ਗੱਲ ਅੱਜ ਧਰਮ ਵਿੱਚ ਵੀ ਆ ਗਈ, ਅਜਿਹੇ ਆਖੋ ਸਤਨਾਮ। ਇਹ ਅੱਜ ਧਾਰਮਿਕ ਅਵਸਥਾ ਵਿੱਚ ਵੀ ਆ ਗਈ, ਪਿਛਲੇ ਨੂੰ ਅੱਗੇ ਆਉਣ ਨਹੀਂ ਦੇਣਾ, ਅੱਗੇ ਲੰਘੇ ਨੂੰ ਅੱਗੇ ਤੁਰਨ ਨਹੀਂ ਦੇਣਾ, ਕਿਉਂਕਿ ਉੱਥੇ ਮੈਂ ਜਾਣਾ।
ਧੰਨ ਗੁਰੂ ਨਾਨਕ ਦੇ ਮਤ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਵਿਚਾਰ ਸਾਡੇ ਵਿੱਚੋਂ ਕੱਢੀ ਸੀ, ਸਿੱਖ ਸਤਾ ਰੱਖਣੀ ਹੈ, ਸ਼ਕਤੀ ਰੱਖਣੀ ਹੈ, ਪਰ ਰੱਖਣੀ ਹੈ ਸੱਤ ਦੇ ਅਧੀਨ, ਰੱਖਣੀ ਹੈ ਸੱਚ ਦੇ ਅਧੀਨ, ਰੱਖਣੀ ਹੈ ਧਰਮ ਦੇ ਅਧੀਨ। ਖਿਮਾ ਕਰਨੀ ਕਿਤੇ ਭੁੱਲ ਨਾ ਜਾਇਓ, ਪੰਜਵੇਂ ਪਾਤਸ਼ਾਹ ਅਕਾਲ ਤਖ਼ਤ ਨਹੀਂ ਸੀ ਬਣਾ ਸਕਦੇ, ਪੰਜਵੇਂ ਪਾਤਸ਼ਾਹ ਦੀ ਕੁਰਬਾਨੀ ਛੇਵੇਂ ਪਾਤਸ਼ਾਹ ਨਾਲੋਂ ਕਿੱਡੀ ਵੱਡੀ ਹੈ। ਛੇਵੇਂ ਪਾਤਸ਼ਾਹ ਜੀ ਨੇ ਜੰਗ ਲੜੇ, ਪਰ ਤਤੀਆਂ ਤਵੀਆਂ ਤੇ ਤਾਂ ਗੁਰੂ ਅਰਜਨ ਦੇਵ ਬੈਠੇ ਹੈ। ਅੱਜ ਕੇ ਆਖੋ ਸਤਨਾਮ, ਬਹੁਤ ਵੱਡੀ ਕੁਰਬਾਨੀ ਹੈ ਹਰਿਮੰਦਰ ਸਾਹਿਬ ਕੇਂਦਰਿਤ ਕਰਨਾ ਸਿੱਖ ਧਰਮ ਦਾ, ਇਹ ਤਾਂ ਗੁਰੂ ਅਰਜਨ ਦੇਵ ਦੀ ਕੁਰਬਾਨੀ ਹੈ, ਗੁਰੂ ਅਰਜਨ ਦੇਵ ਜੀ ਦੀ ਦੇਣ ਹੈ ਕਿ ਅੱਜ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ। ਬਹੁਤ ਵੱਡੀ ਕੁਰਬਾਨੀ ਉਹਨਾਂ ਦੀ, ਏਡੇ ਵੱਡੇ ਕੰਮ ਕਰ ਸਕਦੇ ਨੇ ਉਹ, ਕੀ ਉਹ ਅਕਾਲ ਤਖ਼ਤ ਨਹੀਂ ਸੀ ਬਣਾ ਸਕਦੇ, ਕੀ ਅਕਾਲ ਤਖ਼ਤ ਦੀ ਰਚਨਾ ਨਹੀਂ ਸੀ ਕਰ ਸਕਦੇ, ਕਰ ਸਕਦੇ ਸੀ। ਸਾਧ ਸੰਗਤ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ, ਪਰ ਕੀਤੀ ਕਿੱਥੇ, ਅਕਾਲ ਤਖ਼ਤ ਸਿੱਖ ਜਗਤ ਦਾ ਸਤਾ ਦਾ ਕੇਂਦਰ ਹੈ, ਕਿਉਂਕਿ ਅਕਾਲ ਤਖ਼ਤ ਹੈ, ਅਕਾਲ ਜੀ ਦੀ ਸਤਾ ਕਿਹਦੇ ਵਿੱਚ ਹੋਵੇਗੀ। ਇੱਥੇ ਤਾਂ ਤਹਿਸੀਲਦਾਰ ਦੀ ਕੁਰਸੀ ਵਿੱਚ ਬਥੇਰੀ ਸ਼ਕਤੀ ਹੈ, ਡੀਐਮ ਦੀ ਕੁਰਸੀ ਵਿੱਚ ਬਥੇਰੀ ਸ਼ਕਤੀ ਹੈ, ਪਰ ਅਕਾਲ ਤਖ਼ਤ ਅਕਾਲ ਪੁਰਖ ਦਾ ਸਿੰਘਾਸਣ ਹੈ। ਅੱਜ ਕੇ ਆਖੋ ਸਤਨਾਮ, ਉਹ ਸ਼ਕਤੀ ਸਤਾ ਦਾ ਲਖਾਇਕ ਹੈ, ਪਰ ਉਸ ਸਤਾ ਨੂੰ ਰੱਖਿਆ ਕਿੱਥੇ, ਛੇਵੇਂ ਪਾਤਸ਼ਾਹ ਜੀ ਨੇ ਸੱਤ ਦੇ ਚਰਨਾਂ ਵਿੱਚ, ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ। ਅੱਜ ਕੇ ਆਖੋ ਸਤਨਾਮ, ਦਰਵਾਜ਼ੇ ਤੇ ਕੌਣ ਖੜਦਾ ਹੁੰਦਾ, ਸੇਵਾਦਾਰ, ਸੇਵਾਦਾਰ ਖੜਦਾ ਨਾ ਦਰਵਾਜ਼ੇ ਤੇ। ਅਕਾਲ ਤਖ਼ਤ ਸਾਹਿਬ ਖੜਾ ਕੀਤਾ ਹਰਿਮੰਦਰ ਸਾਹਿਬ ਦਾ ਦਰ ਦੇ ਉੱਤੇ, ਦਰਵਾਜ਼ੇ ਦੇ ਉੱਤੇ, ਜਿੱਥੇ ਤੂੰ ਡਿਊਟੀ 'ਚ ਬਣੇਗਾ ਹਰਿਮੰਦਰ ਸਾਹਿਬ ਜਾਣ ਵਾਸਤੇ, ਉੱਥੇ ਅਕਾਲ ਤਖ਼ਤ ਸਾਹਿਬ ਬਿਲਕੁਲ ਸਾਹਮਣੇ ਹੋਣਗੇ, ਦਰਵਾਜ਼ੇ ਤੇ ਪ੍ਰਕਰਮਾ ਦੇ ਵਿੱਚ। ਤੇ ਅਕਾਲ ਤਖ਼ਤ ਸਾਹਿਬ ਕਿਤੇ ਹੋਰ ਨਹੀਂ ਸੀ ਬਣ ਸਕਦਾ, ਉਦੋਂ ਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਾਰੀ ਖੁੱਲ੍ਹੀ ਪਈ ਸੀ, ਕਿਤੇ ਬਾਹਰ ਨਹੀਂ ਸੀ ਅਕਾਲ ਤਖ਼ਤ ਬਣਾ ਸਕਦੇ। ਪਰ ਥਿਊਰੀ ਗੁਰੂ ਨਾਨਕ ਦੀ, ਸਤਾ ਨੂੰ ਸੱਤ ਦੇ ਅਧੀਨ ਰੱਖਣਾ ਹੈ, ਸਤਾ ਨੂੰ ਸੱਤ ਦੇ ਪਹਿਰੇ ਵਿੱਚ ਰੱਖਣਾ ਹੈ, ਇਹੀ ਸੀ ਸਿੱਖ ਦਾ ਧਰਮ ਤੇ ਸਿਆਸਤ ਇਕੱਠੀ ਕਰਨ ਦੀ ਗੱਲ। ਬੜਾ ਚਰਚਾ ਪਿੱਛੇ ਪਿਆ ਗੁਰਮੁਖ ਪਿਆਰਿਓ ਕਿ ਧਰਮ ਤੇ ਸਿਆਸਤ ਇਕੱਠੇ ਨਹੀਂ ਕਰਨੇ ਚਾਹੀਦੇ, ਇਹ ਅਯੋਗ ਗੱਲ ਹੈ। ਪਰ ਕਹਿਣ ਵਾਲੇ ਭੁੱਲ ਗਏ ਕਿ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਤਾਂ ਸਮਝਾ ਲੈਂਦੇ, ਉਹਨਾਂ ਨੇ ਕਾਹਤੇ ਇਕੱਠੇ ਕੀਤੇ ਸੀ। ਅੱਜ ਸਿੱਖਾਂ ਨੂੰ ਕਹਿ ਰਹੇ ਜੰਮ ਪਏ ਕਿ ਧਰਮ ਤੇ ਸਿਆਸਤ ਇਕੱਠੀ ਨਹੀਂ ਹੋ ਸਕਦੀ। ਉਹ ਜੇ ਤੁਹਾਡਾ ਭਗਵਾਨ ਰਾਮ ਸੀ, ਉਹ ਪਰਮੇਸ਼ਰ ਸੀ, ਉਹ ਰੱਬ ਸੀ, ਉਹਨੂੰ ਰਾਜ ਕਰਨ ਦੀ ਕੀ ਲੋੜ ਸੀ, ਉਹਨੂੰ ਜੰਗ ਕਰਨ ਦੀ ਕੀ ਲੋੜ ਸੀ, ਉਹ ਸਿਆਸਤ ਵਿੱਚ ਕਿਉਂ ਪਿਆ? ਜੇ ਭਗਵਾਨ ਸੀ ਰਾਮ ਤਾਂ ਜੰਗ ਕਰਨ ਦੀ ਕੀ ਲੋੜ ਸੀ, ਉਹਨੂੰ ਰਾਜ ਭਾਗ ਦੇ ਕੰਮਾਂ ਵਿੱਚ ਆਉਣ ਦੀ ਕੀ ਲੋੜ ਸੀ? ਜੇ ਕ੍ਰਿਸ਼ਨ ਭਗਵਾਨ ਸੀ ਤਾਂ 18 ਵਾਰ ਉਹਨੇ ਜੰਗ ਸਾਧ ਸੰਗਤ ਕੀਤੇ, ਪਟਨੇ ਸਾਹਿਬ ਤੋਂ ਚੜ੍ਹ ਕੇ ਆਏ ਜਰਾਸੰਧ ਦੇ ਨਾਲ, 18 ਜੰਗ ਕ੍ਰਿਸ਼ਨ ਦੇ, ਤੇ 18ਵੀਂ ਵਾਰ ਹਾਰ ਗਿਆ। ਹਾਰ ਕੇ ਵੀ ਰਾਜ ਭਾਗ ਨਹੀਂ ਛੱਡਿਆ, ਗੋਕੁਲਪੁਰੀ ਤੋਂ ਮਥੁਰਾ ਤੋਂ ਜਾ ਕੇ ਦੁਆਰਕਾਪੁਰੀ ਦੇ ਵਿੱਚ ਆਪਣੀ ਰਾਜਧਾਨੀ ਬਣਾਈ। ਅੱਜ ਕੇ ਆਖੋ ਸਤ, ਅੱਜ ਸਿੱਖਾਂ ਨੂੰ ਤੋਂ ਸਿੰਘਾਂ ਨੂੰ ਕਹਿਣ ਵਾਲੇ ਧਰਮ ਤੇ ਰਾਜ ਇੱਕ ਨਹੀਂ ਹੁੰਦਾ। ਕੀ ਕ੍ਰਿਸ਼ਨ ਭਗਵਾਨ ਦੀ ਗੱਲ ਭੁੱਲ ਗਏ ਤੁਸੀਂ? ਉਹਨੂੰ ਭਗਵਾਨ ਵੀ ਮੰਨਦੇ ਹੋ ਤੇ ਉਹ ਜੁਗਾਂ ਦਾ ਰਾਜਾ ਵੀ ਸੀ। ਜੁਗੇ ਜੁਗੇ ਕੇ ਰਾਜੇ ਕੀਏ ਮਾਨੇ ਕਰ ਅਵਤਾਰੀ, ਉਹ ਜੁਗਾਂ ਦੇ ਰਾਜੇ ਸੀ, ਰਾਮ ਚੰਦਰ ਤ੍ਰੇਤੇ ਯੁੱਗ ਦਾ ਰਾਜਾ ਸੀ, ਤੇ ਸਾਧ ਸੰਗਤ ਭਗਵਾਨ ਕ੍ਰਿਸ਼ਨ ਦੁਆਪਰ ਯੁੱਗ ਦੇ ਰਾਜੇ ਸੀ। ਉਹਨਾਂ ਨੂੰ ਇਹ ਲੋਕੋ ਤੁਸੀਂ ਅਵਤਾਰ ਕਰਕੇ ਮੰਨਿਆ, ਅੱਜ ਸਿੱਖਾਂ ਦਾ ਸੱਤ ਤੇ ਸਤਾ ਤੁਹਾਨੂੰ ਰੜਕਦਾ। ਕਿਉਂ ਰੜਕਦੀ ਹੈ ਗੁਰਸਿੱਖ ਪਿਆਰਿਓ? ਅੱਜ ਇਹਨਾਂ ਲੋਕਾਂ ਦੇ ਕੋਲ, ਇਹਨਾਂ ਤਖਤਾਂ ਦੇ ਵਾਰਸਾਂ ਦੇ ਕੋਲ ਸਤਾ ਹੈ ਪਰ ਸੱਤ ਨਹੀਂ ਹੈ, ਇਹਨਾਂ ਕੋਲ ਸ਼ਕਤੀ ਹੈ ਪਰ ਭਗਤੀ ਨਹੀਂ ਹੈ। ਖਿਮਾ ਕਰਨਾ, ਜਿੱਥੇ ਇਕੱਲੀ ਸ਼ਕਤੀ ਹੋਵੇਗੀ ਭਗਤੀ ਨਹੀਂ ਹੋਵੇਗੀ, ਉਹ ਸ਼ਕਤੀ ਵਿੱਚ ਜ਼ਾਲਮਤਾਈ ਹੋਵੇਗੀ, ਉਸ ਸ਼ਕਤੀ ਵਿੱਚ ਤਸ਼ੱਦਦ ਹੋਵੇਗਾ, ਕਠੋਰਤਾ ਹੋਵੇਗੀ, ਸਵਾਰਥ ਹੋਵੇਗਾ। ਜਿਸ ਸ਼ਕਤੀ ਦੇ ਨਾਲ ਸੱਤ ਹੋਵੇਗਾ ਉਹ ਸ਼ਕਤੀ ਪਰਉਪਕਾਰੀ ਹੋਵੇਗੀ, ਉਹ ਸ਼ਕਤੀ ਸਰਬੱਤ ਦਾ ਭਲਾ ਮੰਨੂਗੀ। ਜਿਸ ਸ਼ਕਤੀ ਦੇ ਕੋਲ ਕੇਵਲ ਸ਼ਕਤੀ ਹੈ ਉਹ ਸੱਤ ਦੇ ਧਰਮ ਦੇ ਅਧੀਨ ਹੀ ਹੈ, ਉਹ ਸ਼ਕਤੀ ਜ਼ੁਲਮ ਕਰੇਗੀ। ਇਸੇ ਵਿਸ਼ੇ ਤੇ ਚੱਲ ਕੇ ਕਦੇ ਵੀ ਦਿੱਲੀ ਦੇ ਤਖ਼ਤ ਦਾ, ਕੱਲਾ ਵੀ ਕਦੇ ਵੀ ਲਾਹੌਰ ਦੇ ਤਖ਼ਤ ਦਾ, ਚਾਹੇ ਉਹ ਲਾਹੌਰ ਰਾਜਧਾਨੀ ਸੀ, ਚਾਹੇ ਉਹ ਦਿੱਲੀ ਸੀ, चाहे कित साध संगत पाटली पुत्र सी, चाहे राजगीर सी, चाहे बिजनौर सी, जिथे भी यह तख्त बने उस तख्त का अकाल तख्त के नाल कदे जोड़ नहीं होया, क्योंकि सत ते सता दा, नेरे ते चनने दा, झूठ ते सच दा कदे जोड़ हो नहीं सकता। यह तो धन गुरसिख धर्म है, धन कलगियां वाले, धन दसे पाशाह, धन साहब श्री गुरु ग्रंथ साहब जागत जोत जी दे चरणा विच दोवें शक्तियां पानी भर दियां। अज के आखो सतनाम, इत्थे गल सत दी होवेगी, इत्थे विचार सत दी होवेगी, इत्थे शक्ति कदों वरती जाऊगी, राज लैण खातर, कुर्सी लैण खातर, खजाना लैण खातर, नहीं नहीं, इस शक्ति नूं उदों वरतिया जांदा है जदों सत दी हीनी हुंदी है, जदों धर्म दी हीनता होवेगी। जिस सत दी छत्र छाया है असीं बैठे हैं, उस सत उत्ते जदों अटैक होवेगा तां फिर इस दर दी शक्ति तलवार नूं हथ पाउंदी है, इस दर दी शक्ति कुर्बानी देण ते तुलदी है। कदे इस दर दी शक्ति ने राज लैण खातर कृपान नहीं चकी। तुहानूं याद होवे चार जंग हरगोबिंद साहब जी ने लड़े, 14.5 जंग गुरु गोबिंद सिंह साहब जी ने लड़े। कोई इतिहासकार यह सिद्ध करे कि 14 जंगा विच गुरु गोबिंद सिंह साहब ने हमला किया होवे, नोट कर लियो, हिस्ट्री पढ़ के देखियो, कोई पढ़िया होया विचार करके देखियो कि 14 जंग किन्ने भयानक लड़े। दुनिया का इतिहास पढ़ के वेखो, 7 महीने 19 दिन का घेरा, अज तक दुनिया के इतिहास में एक किले नूं नहीं पिया। जे पिले पिया है तो आनंदपुर साहब के आनंदगढ़ किले नूं पिया। 7 महीने 19 दिन का लगातार घेरा, दसो कैड़ी वार दे विच इतना वड्डा घेरा पिया है, कौन जंग होई है दुनिया की? तुसी पढ़ के वेखो इतिहास के 10 लाख की फौज 1 लाख का अटैक करे, 10 लाख, अजकल की गिणती तो 10 लाख कुछ भी नहीं है, यह उदों की गिणती जदों अज तो चौथा हिस्सा भी आबादी नहीं सी दुनिया की, यह भी कैलकुलेशन करनी है ना। यह 10 लाख की फौज उदों कट्ठी हुई जदों इस वर्ल्ड की गिणती अज तो 1/4 हिस्सा सी, उदों का 10 लाख, 10 लाख की फौज ने जे कट्ठी ने अटैक किया कितने तो किया चमकौर की गढ़ी ते। अज के आखो सतनाम, इतने भयानक जंग, इतने तशद्दुद जुल्म दा टाकरा हो रहा होवे, पर फिर भी कलगीधर पातशाह हमला ना करन किसे दे उत्ते। 14 जंग लड़े, भयानक जंग लड़े, पर गुरु गोबिंद सिंह साहब ने चढ़ाई नहीं कीती, हमला नहीं कीता, फिर जंग किवें होया? कीते हुए हमलिया का जवाब दिता है। अज के आखो सत, यही तो सत ते सता विच फर्क है ना। जिहड़ा हमला करके आ गया उन्हें तो जवाब देने, जिहो जिहा कोई न्यूदा पाउंदा तो तारना पैंदा है, तो न्यूदा पाउण की एक प्रथा है साडे देश विच, जे कोई 11 पा के गया तो 15 पाउणे पैंदे ने, जे 21 पा के गया न्यूदा तो 31 तारने पैंदे ने। खालसे की भी यही प्रथा है, जे कि इत्थे प्यार नाल 11 दे गया उन्हें प्यार नाल 21 मुड़नगे, जे इत्थे दुश्मनी नाल कोई 11 दे गया तो फिर 21 नहीं उन्होंने 22 मुड़नगे। अज के आखो सतनाम, वे गुरु खालसे की प्रथा है, इस धर्म की प्रथा है। सत ते सता, साध संगत ऐसे विषय नूं लैके जद भी हुक्मरान कोई हिंदुस्तान के तख्तों ते बैठे उन्होंने सत की विरोधता की, भावें वह दुरानी सी, भावें वह अबदाली सी, भावें वह नादर सी, भावें वह मसा सी, भावें वह जिकरिया सी, भावें वह साध संगत तो रंगजेब सी, जेड़ा भी सत सता दी विच आया उन्हें सत नूं छड़िया। और रंगजेब नूं तां गुरु गोबिंद सिंह साहब ने आप लिखिया जफरनामे विच, ओ रंगिया भुल गए तेरे मां बाप, उन्हां नूं समझ नहीं सी तेरा नाम औरंगजेब रखे। औरंगजेब का अर्थ फारसी विच है गहना, आ जिहड़ा ऑर्नेमेंट्स तुसीं पाउंदे ना गहने, गहने नूं फारसी विच औरंगजेब कहिंदे ने, औरंगजेब गहने नूं कहिंदे ने। यह पुत जमे इन्होंने अमोलक गहना समझ के, दात समझ के औरंगजेब नाम रखे। असी कलंगिया वाले कहें भुल गए तेरे मां बाप,